ਹੋਰਾਵ ਸ੍ਰੀ ਗੁਰ ਚਰਨ ਸਰਨ ਪਰਾਵ ਜਨਮ ਮਰਨ ਹਰ ਪੀਰਾਵ ਜਯਾ ਪਾਰ ਸਰੰਕ ਹੈ ਮਿਲੈ ਦਰਦ ਰਹੈ ਨ ਤੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਚੁੱਕੇ ਹਾਂ। ਕੁੱਲ 65 ਪ੍ਰਸੰਗ ਹੋਏ ਨੇ ਹੁਣ ਤੱਕ। 66ਵਾਂ ਪ੍ਰਸੰਗ ਜੋ ਇਸ ਪੋਥੀ ਦਾ ਸਤਿਗੁਰੂ ਬਖਸ਼ਿਸ਼ ਕਰਨ ਲੱਗੇ ਨੇ, ਸੋ ਪ੍ਰਹਿਲਾਦ ਜੀ ਦੇ ਸੰਬੰਧ ਵਿੱਚ ਇਹ ਪ੍ਰਸੰਗ ਜੋ ਕਵੀ ਸੰਤੋਖ ਸਿੰਘ ਜੀ ਨੇ ਰਚਨਾ ਕੀਤੀ ਹੈ। ਇਸ ਤੋਂ ਪਹਿਲਾਂ ਸਿੱਧਾਂ ਦੇ ਕੋਲ ਔਰ ਬਾਅਦ ਵਿੱਚ ਕਾਗ ਭਸੁੰਡ ਦੇ ਪਾਸ, ਫਿਰ ਦੱਤਾਤਰੇ ਦੇ ਪਾਸ ਸਤਿਗੁਰੂ ਮਹਾਰਾਜ ਦਰਸ਼ਨ ਦੇਣ ਵਾਸਤੇ ਗਏ ਨੇ, ਵਿਚਾਰ ਚਰਚਾ ਹੋਈ ਹੈ। ਸ਼ਰਵਣ ਕਰਦੇ ਹਾਂ ਪ੍ਰਹਿਲਾਦ ਜੀ ਦਾ ਪਿਛੋਕੜ ਅਤੇ ਕਿਸ ਪ੍ਰਕਾਰ ਗੁਰੂ ਸਾਹਿਬ ਮਹਾਰਾਜ ਪ੍ਰਹਿਲਾਦ ਜੀ ਦੇ ਪਾਸ ਗਏ ਹਨ। ਕੁਛ ਮਨ ਦੀ ਸ਼ਰਧਾ ਦੇ ਭਾਵਨਾ ਦੇ ਨਾਲ ਪ੍ਰਸੰਗ ਨੂੰ ਸ਼ਰਵਣ ਕਰਨਾ ਹੈ। ਸੋ ਕਈ ਵਾਰ ਐਸੇ ਪ੍ਰਸੰਗ ਆ ਜਾਂਦੇ ਨੇ, ਸੋ ਜਿਹੜੇ ਆਤਮਕ ਖਿਆਲੀ ਹੁੰਦੇ ਨੇ, ਬੁੱਧੀ ਤੋਂ ਉੱਪਰ ਆਤਮਕ ਮੰਡਲ ਦੇ ਪ੍ਰਸੰਗ ਸਧਾਰਨ ਵਿਅਕਤੀ ਦੀ ਪਹੁੰਚ ਤੋਂ ਪਰੇ ਹੁੰਦੇ ਨੇ, ਸੋ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਇਉਂ ਪ੍ਰਤੀਤ ਹੁੰਦੀਆਂ ਨੇ ਕਿ ਜਿਵੇਂ ਗੱਲਾਂ ਸੱਚੀਆਂ ਨਾ ਹੋਣ। ਪਰ ਆਪਾਂ ਨੇ ਪ੍ਰਸੰਗ ਸ਼ਰਵਣ ਕਰਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪ੍ਰਹਿਲਾਦ ਜੀ ਦਾ ਨਾਮ ਬਹੁਤ ਵਾਰ ਆਇਆ ਔਰ ਉਹਨਾਂ ਦੇ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤਾਂ ਵੱਲੋਂ ਵੀ ਲਿਖੇ ਗਏ ਨੇ, ਗੁਰੂ ਸਾਹਿਬਾਂ ਵੱਲੋਂ ਵੀ ਲਿਖੇ ਗਏ ਨੇ। ਰੋਜ਼ ਪੜ੍ਹਦੇ ਹਾਂ ਕਿ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਛਦੇ ਨਾਮ ਦੇ ਮੁਖ ਲਾਇਆ। ਸੋ ਮਹਾਰਾਜ ਨੇ ਯੁੱਗਾਂ ਯੁੱਗਾਂ ਤੋਂ ਭਗਤ ਪੈਦਾ ਕੀਤੇ ਨੇ, ਹਰ ਯੁੱਗ ਯੁੱਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਕ ਸੰਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਜੀ ਧਰੂ ਜੀ ਬੜੇ ਛੋਟੀ ਉਮਰ ਦੇ ਭਗਤ ਨੇ, ਜੋ ਸਿਰਫ 5-5 ਸਾਲ ਦੀ ਉਮਰ ਵਿੱਚ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਹੈਰਾਨਗੀ ਹੋ ਜਾਂਦੀ ਕਿ 5 ਸਾਲ ਦੀ ਉਮਰ ਵਿੱਚ ਪ੍ਰਾਪਤੀ ਕਿਵੇਂ ਹੋਈ ਹੈ, ਪਰ ਜੇ ਦੇਖੀਏ ਵਿਚਾਰ ਕਿ ਉਹ ਪਿਛਲੀ ਕਈ ਜਨਮਾਂ ਦੀ ਤਪੱਸਿਆ ਨਾਲ ਜੁੜਦੀ ਹੈ ਆ ਕੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪਿਆਰੇ ਭਗਤ ਪ੍ਰਹਿਲਾਦ ਜੀ ਨੂੰ ਸ਼ਰਵਣ ਕਰਦੇ ਹਾਂ ਗੁਰੂ ਸਾਹਿਬ ਨੇ ਕਿਵੇਂ ਇਹ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਪਹਿਲਾਂ ਮਹਾਰਾਜ ਦਾ ਜੋ ਗੁਰੂ ਕੇ ਚਰਨਾਂ ਦਾ ਮੰਗਲ ਹੈ, ਕਵੀ ਜੀ ਲਿਖਦੇ ਨੇ ਗੁਰਚਰਨਾਂ ਨੂੰ ਮਨਾਉਣ ਤੋਂ ਬਾਅਦ ਬੇਨਤੀ ਕਰਕੇ ਫਿਰ ਪ੍ਰਸੰਗ ਲਿਖਿਆ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰੂ ਚਰਨ ਸ਼ਰਨ ਪਰ ਜਨਮ ਮਰਨ ਹਰ ਪੀਰ ਜਯੋ ਪਾਰ ਸਰੰਕ ਹੈ ਮਿਲੈ ਦਰਦ ਰਹੈ ਨ ਤੀਰ।
ਸੋ ਇਸ ਤਰ੍ਹਾਂ ਫਰਮਾਉਂਦੇ ਹਨ ਗੁਰੂ ਸਾਹਿਬ ਦੇ ਚਰਨਾਂ ਦਾ ਮੰਗਲ। ਕਵੀ ਜੀ ਕਹਿੰਦੇ ਆਪਣੇ ਮਨ ਨੂੰ ਮੈਂ ਬੇਨਤੀ ਕਰਦਾ ਜਾਂ ਮਨ ਨੂੰ ਮਨਾਉਂਦਾ ਹਾਂ, ਹੇ ਮੇਰੇ ਮਨਾ ਜੋ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਪੈਰ ਹੈ ਅਤੇ ਜਨਮ ਮਰਨ ਦੀ ਜੋ ਪੀੜਾ ਦੂਰ ਕਰਾ ਲੈ, ਜਿਸ ਤਰ੍ਹਾਂ ਕਿਸੇ ਕੰਗਾਲ ਬੰਦੇ ਨੂੰ ਪਾਰਸ ਦੀ ਵੱਟੀ ਮਿਲ ਜਾਵੇ ਤਾਂ ਉਹਦੀ ਜਿਹੜੀ ਕੰਗਾਲਤਾਈ ਹੁੰਦੀ ਉਹਦੇ ਨੇੜੇ ਨਹੀਂ ਰਹਿੰਦੀ। ਇਸੇ ਤਰ੍ਹਾਂ ਜੇ ਗੁਰਚਰਨਾਂ ਨਾਲ ਸੁਰਤੀ ਜੁੜ ਜਾਏ ਤਾਂ ਬੰਦਾ ਸਧਾਰਨ ਮਨੁੱਖ ਤੋਂ ਮਹਾਂਪੁਰਖ ਬਣ ਜਾਂਦਾ, ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ।
ਚੌਪਈ ਅਗਰ ਜਸਰੀ ਗੁਰ ਕੀਨ ਪਿਆਨ।
ਉਸ ਤੋਂ ਅੱਗੇ ਹੁਣ ਅਗਰ ਜਦੋਂ ਭਾਵ ਹੁੰਦਾ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਥਾਂ ਤੇ ਜਾਣਾ ਕੀਤਾ ਹੈ।
ਅਲਲਾ ਚੀਨ ਵਿਹੰਗ ਜਹ ਥਾਨੰ।
ਸੋ ਇਹ ਵਿਹੰਗ ਨਾਮ ਪੰਛੀ ਦਾ ਹੈ, ਅਲਲਾ ਚੀਨ ਪੰਛੀ ਹੈ। ਇਸ ਤਰ੍ਹਾਂ ਦੇ ਕਈ ਨਾਮ ਹਨ ਪੰਛੀਆਂ ਦੇ, ਜਿਨ੍ਹਾਂ ਵਿੱਚ ਇੱਕ ਹਮਾਯੂ ਪੰਛੀ ਹੈ ਜੋ ਸਿਰਫ ਉੱਪਰਲੇ ਅਸਮਾਨ ਵਿੱਚ ਹੀ ਰਹਿੰਦਾ ਹੈ, ਉਹ ਕਦੇ ਧਰਤੀ 'ਤੇ ਨਹੀਂ ਆਇਆ। ਇੱਕ ਨੀਲ ਅਨੀਲ ਪੰਛੀ ਨੇ, ਉਹ ਵੀ ਧਰਤੀ 'ਤੇ ਬਹੁਤ ਘੱਟ ਆਉਂਦੇ ਨੇ, ਅਲਲਾ ਚੀਨ। ਸੋ ਇਸ ਤਰ੍ਹਾਂ ਦਾ ਇੱਕ ਪੰਛੀ ਹੈ ਜੋ ਧਰਤੀ ਦੀ ਖਿੱਚ ਦੇ ਕੇਂਦਰ ਤੋਂ ਬਹੁਤ ਹਜ਼ਾਰਾਂ ਮੀਲ ਉੱਪਰ ਅਸਮਾਨ ਵਿੱਚ ਉੱਥੇ ਹੀ ਵਾਸਾ ਕਰਦੇ ਨੇ। ਸੋ ਇਹਦੇ ਬਾਰੇ ਜੋ ਲਿਖਾਰੀ ਹਨ ਭਾਈ ਵੀਰ ਸਿੰਘ, ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਬਹੁਤ ਵੱਡੇ ਪੰਛੀ ਨੇ, ਕਦੇ ਕਦਾਈ ਪੁਰਾਣਿਆਂ ਸਮਿਆਂ ਵਿੱਚ ਇਹ ਧਰਤੀ 'ਤੇ ਆਏ ਨੇ ਔਰ ਛੋਟੇ ਛੋਟੇ ਜਾਨਵਰਾਂ ਨੂੰ ਚੁੰਝ 'ਚ ਪਕੜ ਕੇ ਜਾਂ ਵੱਡੇ ਜਾਨਵਰਾਂ ਨੂੰ ਆਪਣੀ ਜੋ ਇਹਨਾਂ ਦੇ ਪੰਜੇ ਹੁੰਦੇ ਨੇ ਪੈਰਾਂ ਦੇ, ਉਹਨਾਂ ਵਿੱਚ ਪਕੜ ਕੇ ਲੈ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਇੱਕ ਬਹੁਤ ਵੱਡਾ ਮਾਸਾਹਾਰੀ ਜੋ ਪੰਛੀ ਹੈ ਉੱਥੇ ਗਏ ਹਨ।
ਗਜਨ ਗਹਿਤ ਜੋ ਨਿਜ ਪਗ ਚੂੰਚੇ।
ਸੋ ਜੋ ਹਿਰਨ ਹੁੰਦਾ ਛੋਟਾ, ਬਾਰਾਂ ਸਿੰਘਾਂ ਔਰ ਹਾਥੀ ਆਦਿਕ ਦੇ ਛੋਟੇ ਬੱਚੇ, ਇਹਨਾਂ ਨੂੰ ਇੰਨਾ ਜ਼ਿਆਦਾ ਵੱਡਾ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ, ਇਹ ਪੜ੍ਹਦੇ ਵੀ ਰਹੇ ਹਾਂ ਕਿ ਬਹੁਤ ਵੱਡਾ ਪੰਛੀ ਹੁੰਦਾ ਇੱਕ, ਉਹ ਵੱਡੇ ਵੱਡੇ ਜਾਨਵਰਾਂ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦਾ। ਇਹ ਹੁਣ ਜਾਤੀਆਂ ਜਿਵੇਂ ਡਾਇਨਾਸੋਰ ਆਦਿਕ ਨੇ ਅਲੋਪ ਹੋ ਚੁੱਕੀਆਂ ਨੇ, ਇਹ ਸਾਰੀਆਂ ਜਾਤੀਆਂ ਬਹੁਤ ਸਾਰੀਆਂ ਅਲੋਪ ਹੋ ਚੁੱਕੀਆਂ ਹਨ।
ਲੇ ਕਰ ਉੱਡ ਜਾਵੇ ਹੈ ਨਭ ਉੱਚੇ।
ਇਹ ਆਕਾਸ਼ੀ ਡਾਇਨਾਸੋਰ ਹੋਣ ਕਰਕੇ ਆਕਾਸ਼ ਵਿੱਚ ਉੱਚੇ ਅਸਮਾਨਾਂ 'ਚ ਉੱਡ ਜਾਂਦੇ, ਉਠਾ ਕਰਕੇ ਪੰਛੀਆਂ ਨੂੰ, ਵੱਡੇ ਸਾਰੇ ਜਾਨਵਰਾਂ ਨੂੰ।
ਜਿਨ ਕੋ ਦੀਰਘ ਦੇਹ ਆਕਾਰਾ।
ਜਿਨ੍ਹਾਂ ਦੀ ਦੇਹੀ ਦਾ ਜੋ ਆਕਾਰ ਹੈ ਉਹ ਬਹੁਤ ਹੀ ਵੱਡਾ ਹੁੰਦਾ ਹੈ।
ਯੁਗ ਪੰਖਨ ਕੋ ਵੱਡ ਵਿਸਤਾਰਾ।
ਦੋਨਾਂ ਪੰਖਾਂ ਦਾ ਬਹੁਤ ਵੱਡਾ ਵਿਸਥਾਰ ਹੁੰਦਾ ਹੈ।
ਹੁਤੇ ਜਹਾਂ ਪਹੁੰਚੇ ਸੁਖ ਰਾਸਾ।
ਜਿੱਥੇ ਸਨ ਉੱਥੇ ਸੁਖਾਂ ਦੇ ਖਜ਼ਾਨੇ ਮਹਾਰਾਜ ਪਹੁੰਚੇ ਹਨ।
ਕਰਤ ਤਹਾਂ ਪ੍ਰਹਿਲਾਦ ਸੁਵਾਸਾ।
ਜਿੱਥੇ ਪ੍ਰਹਿਲਾਦ ਜੀ ਦਾ ਅੱਗੇ ਜਾ ਕਰਕੇ ਵਾਸਾ ਸੀ, ਕਿਉਂਕਿ ਪ੍ਰਹਿਲਾਦ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਧਰੂ ਤਾਰਾ ਹੈ। ਸੋ ਆਕਾਸ਼ ਦੇ ਵਿੱਚ ਜਿਵੇਂ ਇਹਨਾਂ ਨੂੰ ਬਖਸ਼ਿਸ਼ਾਂ ਹੋਈਆਂ ਨੇ, ਇਹਨਾਂ ਨੂੰ ਇੱਕ ਮੰਡਲ ਮਿਲ ਜਾਂਦਾ ਆਕਾਸ਼ ਦੇ ਵਿੱਚ ਰਹਿਣ ਨੂੰ ਸਥਾਨ। ਅਤੇ ਇਸ ਤਰ੍ਹਾਂ ਧਰੂ ਦੇ ਉੱਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ, ਕਈ ਚੀਜ਼ਾਂ ਮੰਨਣ ਵਿੱਚ ਨਹੀਂ ਵੀ ਆਉਂਦੀਆਂ ਹਨ, ਪਰ ਫਿਰ ਵੀ ਪੁਰਾਣੇ ਸਾਰੇ ਮਹਾਂਪੁਰਖਾਂ ਨੇ ਇਹਨਾਂ ਦੀ ਕਥਾ ਕੀਤੀ ਹੁੰਦੀ ਹੈ। ਸੋ ਮੈਂ ਤਾਂ ਮੰਨਦਾ ਇਸ ਚੀਜ਼ ਨੂੰ, ਕਿਉਂਕਿ ਮੈਂ ਪੁੱਛ ਵੀ ਲੈਂਦਾ, ਜਿਹੜੇ ਮਹਾਂਪੁਰਖ ਹੁੰਦੇ ਨੇ ਤ੍ਰਿਕਾਲਦਰਸ਼ੀ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਉਹਨਾਂ ਨੂੰ ਤਾਂ ਚੀਜ਼ਾਂ ਨਜ਼ਰ ਆ ਜਾਂਦੀਆਂ ਕਿ ਹੋਇਆ, ਪਰ ਆਮ ਬੰਦੇ ਦੀ ਪਹੁੰਚ ਤੋਂ ਇਹ ਸਾਰੀਆਂ ਚੀਜ਼ਾਂ ਬਹੁਤ ਪਰੇ ਹੁੰਦੀਆਂ ਹਨ।
ਲੋਚਨ ਮੁੰਦਰਿਤ ਬੈਠੋ ਜਹਿਵਾ।
ਸੋ ਜਿੱਥੇ ਪ੍ਰਹਿਲਾਦ ਜੀ ਆਪਣੇ ਨੇਤਰ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਨੇ,
ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾ,
ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ।
ਸ੍ਰੀ ਕਰਤਾਰ ਸ੍ਰੀ ਕਰਤਾਰਾ।
ਸ੍ਰੀ ਕਰਤਾਰ, ਸ੍ਰੀ ਕਰਤਾਰ ਦਾ ਵਾਕ ਕਿਹਾ ਜਾ ਕਰਕੇ,
ਉੱਚੀ ਧੁਨ ਸੋ ਕੀਨ ਉਚਾਰਾ।
ਉੱਚੀ ਧੁਨ ਦੇ ਵਿੱਚ ਇਹ ਵਾਕ ਕਿਹਾ ਹੈ।
ਛੁਟੋ ਧਿਆਨ ਜਬ ਪ੍ਰਭ ਕੋ ਦੇਖਾ।
ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਪ੍ਰਹਿਲਾਦ ਜੀ ਦਾ ਧਿਆਨ ਹਟਿਆ ਉਧਰੋਂ।
ਮਨ ਮਹਿ ਬਿਸਮਤ ਭਇਓ ਵਿਸੇਖਾ,
ਤੇ ਮਨ ਦੇ ਅੰਦਰ ਬਹੁਤ ਜ਼ਿਆਦਾ ਹੈਰਾਨ ਹੋਇਆ ਹੈ।
ਬੂਝੋ ਕੌਣ ਕਹਾਂ ਤੇ ਆਏ,
ਪੁੱਛਣ ਲੱਗਿਆ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ।
ਏਠਾ ਤੁਮਕੋ ਕੌਣ ਲਿਆਏ,
ਕਿਉਂਕਿ ਇੱਥੇ ਕੋਈ ਆ ਹੀ ਨਹੀਂ ਸਕਦਾ ਜਿੱਥੇ ਮੈਂ ਬੈਠਾ ਹਾਂ, ਬਹੁਤ ਉੱਚਿਆਂ ਮੰਡਲਾਂ ਦੇ ਵਿੱਚ। ਤੁਹਾਨੂੰ ਇੱਥੇ ਕੌਣ ਲੈ ਕੇ ਆਇਆ? ਗੁਰੂ ਨਾਨਕ ਸਾਹਿਬ ਦੀ ਸਮਰੱਥਾ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹਨਾਂ ਦੀ ਸਮਰੱਥਾ ਤਾਂ ਬਹੁਤ ਜ਼ਿਆਦਾ ਹੈ, ਵਿਆਪਕ ਨੇ ਉਹ ਤਾਂ, ਪਰ ਆਮ ਬੰਦੇ ਨੂੰ ਇਸ ਗੱਲ ਦਾ ਗਿਆਨ ਨਹੀਂ। ਜਿਵੇਂ ਬਗਦਾਦ ਵਾਲਾ ਜਿਹੜਾ ਪੀਰ ਸੀ, ਉਹਨੇ ਕਿਹਾ ਸੀ ਲੱਖਾਂ ਆਕਾਸ਼ ਲੱਖਾਂ ਪਤਾਲ ਜੇ ਹੈਗੇ ਨੇ ਤਾਂ ਦਿਖਾਓ। ਮਹਾਰਾਜ ਕਹਿੰਦੇ ਚੱਲ ਚੱਲੀਏ, ਦਿਖਾ ਦਿੰਦੇ ਹਾਂ, ਇਹ 'ਚ ਕਿਹੜੀ ਔਖੀ ਗੱਲ ਹੈ। ਕਹਿੰਦਾ ਮੈਂ ਤਾਂ ਬੁੱਢਾ ਹੋ ਗਿਆ, ਮੇਰੇ ਲੜਕੇ ਨੂੰ ਲੈ ਜਾਓ। ਕਹਿੰਦੇ ਚੱਲ ਬਾਈ, ਕੌਲ ਲੈ ਲਾ ਇੱਕ ਇੱਥੋਂ, ਜਿੱਥੇ ਜਿੱਥੇ ਜਾਣਾ ਸੰਗਤ ਵੀ ਹੋਣੀ ਆ ਆਪਣੀ, ਕੜਾ ਪ੍ਰਸ਼ਾਦ ਵੀ ਨਾਲ ਲਿਆਈ, ਨਿਸ਼ਾਨੀ ਵੀ ਦੇ ਦਿਆਂਗੇ ਇਹਨਾਂ ਨੂੰ। ਸੋ ਸਤਿਗੁਰੂ ਮਹਾਰਾਜ ਨੇ ਲੱਖਾਂ ਆਕਾਸ਼ ਲੱਖਾਂ ਪਤਾਲ ਅੱਖ ਫੁਰਕ ਵਿੱਚ ਸਭ ਦਿਖਲਾਈ ਦੀ ਕਿਰਪਾ ਕੀਤੀ। ਉਹ ਜਿੱਥੇ ਜਾਣ ਗੁਰੂ ਨਾਨਕ ਸਾਹਿਬ ਦੀ ਸੰਗਤ, ਜਿੱਥੇ ਜਾਣ ਗੁਰੂ ਨਾਨਕ ਸਾਹਿਬ ਦੀ ਸੰਗਤ, ਅਤੇ ਹਰ ਥਾਂ ਤੋਂ ਕਿਣਕਾ ਕਿਣਕਾ ਪ੍ਰਸ਼ਾਦ ਦਾ ਇੱਕ ਇੱਕ ਛਾਂਦਾ ਹੀ ਲਿਆ ਸੀ, ਅਤੇ ਕੌਲ ਭਰ ਗਿਆ, ਭਰ ਕੇ ਲਿਆ ਕੇ ਬਗਦਾਦ ਦੇ ਪੀਰ ਨੂੰ ਦਿਖਾ ਦਿੱਤਾ। ਫਿਰ ਉਹਨੂੰ ਮੰਨਿਆ। ਸਾਇੰਸਦਾਨਾਂ ਨੇ ਅੱਜ ਇੱਕ ਨਵਾਂ ਹੀ ਲੱਭਿਆ ਹੈ, ਸੋ ਖੋਜ ਕੀਤੀ ਹੈ, ਇੱਕ ਨਵੀਂ ਧਰਤੀ ਮਿਲੀ ਹੈ। ਸੋ 20,000 ਪ੍ਰਕਾਸ਼ ਸਾਲ ਉਹ ਉੱਪਰ ਹੈ, ਦੂਸਰੇ ਮੰਡਲ ਵਿੱਚ ਲੱਭੀ ਆ। ਆਹ ਜਿਹੜਾ ਤਾਰਾ ਮੰਡਲ ਸਾਹਮਣੇ ਦਿਖਦਾ, ਇਸ ਤੋਂ ਉੱਪਰ ਜਾ ਕੇ। ਸੋ ਕਹਿੰਦੇ ਨੇ ਉੱਥੇ ਪਾਣੀ ਵੀ ਹੈ ਅਤੇ ਧਰਤੀ ਵਰਗਾ ਮੌਸਮ ਵੀ ਹੈ, ਉੱਥੇ ਵਸੋਂ ਵੀ ਹੋ ਸਕਦੀ। ਇਸ ਤਰ੍ਹਾਂ ਸਾਇੰਸ ਤਾਂ ਬੁੱਧੀ ਦੇ ਨਾਲ ਅੱਗੇ ਨੂੰ ਵੱਧਦੀ, ਪਰ ਆਤਮਕ ਗਿਆਨੀ ਆਤਮਾ ਨਾਲ ਹੀ ਵੱਧ ਜਾਂਦਾ। ਆਤਮ ਦਾ ਜੋ ਜੋੜ ਮੇਲ ਹੈ ਉਹ ਪਰਮਾਤਮਾ ਨਾਲ ਹੈ। ਅਤੇ ਮਹਾਰਾਜ ਨੇ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੇ ਹੋਏ ਨੇ, ਉਹਦੀ ਸਮਝ ਆਮ ਬੰਦੇ ਨੂੰ ਨਹੀਂ ਪੈਂਦੀ। ਸਤਿਗੁਰੂ ਨੇ ਇੱਕ ਬਚਨ ਕੀਤਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਓਏ, ਜੋ ਕੁਛ ਬ੍ਰਹਿਮੰਡ ਦੇ ਅੰਦਰ ਹੈ ਇਹ ਸਾਰਾ ਸਾਡੇ ਸਰੀਰ ਦੇ ਅੰਦਰ ਵੀ ਹੈ, ਬਸ ਇਸ ਨੂੰ ਖੋਜਣਾ ਪੈਂਦਾ ਅਧਿਆਤਮਕ ਤੌਰ 'ਤੇ ਅਭਿਆਸ ਕਰਕੇ। ਇਸ ਅਵਸਥਾ ਤੱਕ ਜਾ ਕੇ ਉਹ ਸਾਰੇ ਬ੍ਰਹਿਮੰਡ ਨੂੰ ਇੱਥੋਂ ਬੈਠੇ ਆਪਾਂ ਦੇਖ ਸਕਦੇ ਹਾਂ, ਪਰ ਬੁੱਧੀ ਵਾਲੇ ਜਿਹੜੇ ਨੇ, ਸਾਇੰਸਦਾਨ ਨੇ, ਉਹ ਆਪਣੀ ਖੋਜ ਰਾਹੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਨੇ। ਹੈ ਤਾਂ ਸਹੀ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਆਤਮਕ ਗਿਆਨੀ ਉੱਥੇ ਛਿੰਨ ਵਿੱਚ ਪਹੁੰਚ ਸਕਦਾ ਹੈ, ਸਾਇੰਸ ਨੂੰ ਉੱਥੇ ਪਹੁੰਚਣ ਲਈ ਹੋ ਸਕਦਾ ਲੱਖ ਵਾਰਾ ਲੱਗ ਜੇ ਹੋਰ, ਪਰ ਉਹਦਾ ਫਾਇਦਾ ਕੀ? ਉਹਦੇ ਨਾਲੋਂ ਤਾਂ ਆਪਾਂ, ਮਹਾਰਾਜ ਨੇ ਬਚਨ ਕੀਤਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮ ਆ, ਇਸ ਮਨ ਕੋ ਕੋਈ ਖੋਜੋ ਭਾਈ। ਬਾਣੀ ਅੰਦਰ ਸਾਰੀ ਸਾਇੰਸ ਹੈ, ਪਰ ਬਹੁਤ ਹਾਈ ਕਲਾਸ, ਉਹ ਛੇਤੀ ਕੀਤਿਆਂ ਤਾਂ ਆਮ ਸਮਝ ਹੀ ਲੱਗਦੀ। ਮਹਾਰਾਜ ਬਹੁਤ ਡੂੰਘਾ ਬਚਨ ਕਹਿੰਦੇ ਨੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਸ ਤਰ੍ਹਾਂ ਕਰਨ ਦੇ ਨਾਲ ਇਹ ਆਤਮਕ ਮੰਡਲਾਂ ਦੇ ਤੌਰ 'ਤੇ ਮਹਾਰਾਜ ਜਾ ਵੀ ਸਕਦੇ ਨੇ, ਪ੍ਰਤੱਖ ਵੀ ਸਰੀਰ ਕਰਕੇ ਗੁਰੂ ਸਾਹਿਬ ਕਿਤੇ ਵੀ ਪਹੁੰਚ ਸਕਦੇ ਨੇ। ਜਿੱਥੇ ਗੱਲ ਆ ਜਾਂਦੀ ਮਨੁੱਖ ਦੀ, ਉੱਥੇ ਆਪਾਂ ਕਹਿ ਸਕਦੇ ਨਹੀਂ ਜਾ ਨਹੀਂ ਸਕਦਾ ਉੱਥੇ ਕੋਈ, ਗੱਲ ਸਹੀ ਹੈ। ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ ਉੱਥੇ ਸਾਡਾ ਕੋਈ ਕਿੰਤੂ ਨਹੀਂ ਹੈ। ਗੁਰੂ ਸਾਹਿਬ ਦੀ ਸਮਰੱਥਾ ਹੈ ਹੀ ਇੰਨੀ ਜ਼ਿਆਦਾ, ਕਿਉਂਕਿ ਉਹ ਸਰਵ ਵਿਆਪਕ ਹੋਣ ਕਰਕੇ ਜਿੱਥੇ ਜੀ ਚਾਹੇ, ਜਿੱਥੇ ਵੀ ਚਾਹੁਣ ਉੱਥੇ ਪਹੁੰਚ ਕੇ ਕਿਸੇ ਨੂੰ ਵੀ ਕਦੋਂ ਵੀ ਦਰਸ਼ਨ ਦੇ ਸਕਦੇ ਹਨ।
ਨਰਕੇ ਨਹੀਂ ਗਮਤਾ ਈਹਾ,
ਪ੍ਰਹਿਲਾਦ ਜੀ ਕਹਿਣ ਲੱਗੇ ਤੁਸੀਂ ਇੱਥੇ ਕਿਵੇਂ ਆ ਗਏ? ਇੱਥੇ ਤਾਂ ਬੰਦਾ ਪਹੁੰਚ ਨਹੀਂ ਸਕਦਾ ਹੈ, ਕਿਉਂਕਿ ਤਾਂ ਬਹੁਤ ਉੱਚਾ ਮੰਡਲ ਹੈ ਜਿੱਥੇ ਤੁਸੀਂ ਆਏ ਹੋ।
ਅੱਗੇ ਜਾਵਨ ਕਿਹਾ ਪ੍ਰੀਹਾ,
ਅੱਗੇ ਤੁਸੀਂ ਕਿਸ ਥਾਂ ਤੇ ਜਾਣਾ ਹੈ, ਇੱਥੇ ਤੱਕ ਪਹੁੰਚ ਗਏ ਹੋ ਜੋ।
ਅਸ ਪਰ ਕਰਕੇ ਸੁਣ ਕਰ ਬੈਠਾ,
ਇਸ ਤਰ੍ਹਾਂ ਦੇ ਜਿਹੜੇ ਸੀ ਸੁਣ ਕਰਕੇ ਪਾਠ, ਇੱਥੇ ਬਹਿਣਾ ਹੈ, ਅਸ ਪ੍ਰਕਾਰ ਕੇ ਸੁਣ ਕਰ ਬਹਿਣਾ, ਗਲਤੀ ਨਾਲ ਕਈ ਵਾਰ ਪ੍ਰੈਸ ਵਿੱਚ ਠੱਠਾ ਛਪ ਗਿਆ, ਤੇ ਸੋਂ ਬੋਲੇ ਪੰਕਜ ਨੈਣਾ, ਤੇ ਅਗਲੀ ਪੰਕਤੀ ਨੈਣਾ ਫਿਰ ਆ ਹੀ ਜਾਂਦਾ। ਇਸ ਪ੍ਰਕਾਰ ਦੇ ਨਾਲ ਸੁਣ ਕਰਕੇ ਉਹਨੇ ਬਚਨ ਕਹੇ ਨੇ। ਫਿਰ ਗੁਰੂ ਨਾਨਕ ਦੇਵ ਜੀ ਬੋਲੇ,
ਦੇਸੋਂ ਬੋਲੇ ਪੰਕਜ ਨੈਣਾ।
ਪੰਕਜ ਹੁੰਦਾ ਕਮਲ ਫੁੱਲ, ਕਮਲ ਵਰਗੇ ਸੁੰਦਰ ਨੈਣਾ ਵਾਲੇ ਗੁਰੂ ਨਾਨਕ ਦੇਵ ਜੀ ਬੋਲੇ ਨੇ।
ਸਿਮਰੋ ਨਾਮ ਜੋ ਤੂੰ ਵਿਦ ਨੀਕੀ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀ ਭਲੀ ਭਾਂਤ ਤੁਸੀਂ ਪ੍ਰਹਿਲਾਦ ਜੀ ਜਿਹੜਾ ਪਰਮੇਸ਼ਰ ਦਾ ਨਾਮ ਜਪਿਆ ਹੈ,
ਸ਼ਰਧਾ ਧਰੀ ਅਦਕ ਨਿਜ ਜੀ ਕੀ।
ਆਪਣੇ ਜਿਹੜੇ ਅੰਦਰ ਦੀ ਸ਼ਰਧਾ ਤੁਸੀਂ ਹੈ ਨਾ ਬਹੁਤ ਕੀਤੀ ਹੈ, ਬਹੁਤ ਭਾਵਨਾ ਨਾਲ ਭਗਤੀ ਜੋ ਕੀਤੀ ਹੈ।
ਨਿਸਵਾ ਸਰਪੈ ਸਰਬ ਨਿਵਾਰਾ।
ਰਾਤ ਦਿਨ ਤੁਸੀਂ ਮਨ ਦੇ ਅੰਦਰੋਂ ਸਾਰੇ ਡਰ ਨੂੰ ਨਿਵਿਰਤ ਕੀਤਾ ਹੈ।
ਇੱਕ ਨਾਮ ਕੋ ਕੀਨ ਉਚਾਰਾ।
ਇੱਕ ਜੋ ਪਰਮੇਸ਼ਰ ਦਾ ਨਾਮ ਹੈ ਇਸ ਨੂੰ ਹੀ ਤੁਸੀਂ ਉਚਾਰਨਾ ਕੀਤਾ ਹੈ।
ਰੱਖਿਆ ਕਰੀ ਤੋ ਹੈ ਜਨ ਭੂਰੇ।
ਸੋ ਜਿਨ੍ਹਾਂ ਨੇ ਤੇਰੀ ਭੂਰੀ ਹੁੰਦੀ ਬਹੁਤੀ ਜ਼ਿਆਦਾ ਜਿਸ ਪਰਮੇਸ਼ਰ ਨੇ ਰੱਖਿਆ ਕੀਤੀ ਹੈ।
ਦੁਖੀ ਮਾਰ ਬਿਦਾਰੇ ਦੂਰੀ।
ਸਾਰੇ ਜਿਹੜੇ ਸੀ ਦੁਖੀ ਉਹ ਮਾਰ ਕੇ ਬਿਦਾਰੇ ਦੂਰੀ ਭਾਵ ਦੂਰ ਕਰ ਦਿੱਤੇ ਸਾਰੇ ਦੁਖੀ।
ਹਮ ਉਪਾਸ ਕੇ ਤਿਸੀ ਨਾਮ ਕੇ।
ਅਸੀਂ ਉਸ ਨਾਮ ਦੇ ਹੀ ਉਪਾਸਕੀ ਹਾਂ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਪ੍ਰਹਿਲਾਦ ਜੀ ਨੇ ਕਿਹਾ ਸੀ, ਤੁਸੀਂ ਇੱਥੇ ਕਿਵੇਂ ਆ ਗਏ, ਨਰਕੀ ਗਮਤਾ ਇਹਾ ਨਹੀਂ ਹੈ, ਤਾਰੇ ਤਰੇ ਛੋਰ ਕਰ ਸਭ ਹੀ ਰਹੇ ਪ੍ਰਕਾਸ਼ ਥਾਨ ਨਿਜ ਝਾਰੀ। ਸੋ ਇਹਨਾਂ ਤੋਂ ਪਤਾ ਚੱਲਦਾ ਕਿ ਧਰਤੀ ਹੇਠਾਂ ਰਹਿ ਗਈ ਅਤੇ ਸਤਿਗੁਰੂ ਜੀ ਆਕਾਸ਼ਾਂ ਵੱਲ ਚਲੇ ਗਏ ਨੇ। ਸੋ ਇਹ ਗੱਲ ਫਿਰ ਧਰੂ ਜੀ ਸਫਟ ਕਹਿ ਦਿੰਦੇ ਹਨ, ਭੂਚਰ ਖੇਚਰ ਕਿਨ ਪਹੁੰਚਾਏ, ਅਤੇ ਭੂ ਹੁੰਦਾ ਧਰਤੀ ਦੇ ਚਰ ਵਿਚਰਨ ਵਾਲੇ, ਖੇ ਹੁੰਦਾ ਅਸਮਾਨ ਅਤੇ ਚਰ ਵਿਚਰਨ ਵਾਲੇ, ਕਹਿਣ ਤੋਂ ਭਾਵ ਕਿ ਤੁਸੀਂ ਜ਼ਮੀਨ 'ਤੇ ਚੱਲਣ ਵਾਲੇ ਸੋ ਤੁਹਾਨੂੰ ਅਸਮਾਨਾਂ ਵਿੱਚ ਚੱਲਣ ਵਾਲਿਆਂ ਵਿੱਚ ਕਿਨ ਪਹੁੰਚਾਇਆ। ਸੋ ਗੁਰੂ ਜੀ ਅਸਮਾਨਾਂ ਵਿੱਚ ਫਿਰ ਰਹੇ ਨੇ, ਧਰਤੀ ਉੱਤੇ ਨਹੀਂ ਹਨ। ਸੋ ਇਸ ਦੇ ਹੁਣ ਦੋ ਪਹਿਲੂ ਨੇ, ਇੱਕ ਤਾਂ ਇਹ ਕਿ ਖਗੋਲ ਵਿੱਦਿਆ ਦੇ ਦੱਸੇ ਮੰਡਲਾਂ ਵਿੱਚ ਫਿਰ ਰਹੇ ਨੇ, ਦੂਸਰੇ ਆਤਮਕ ਵਿੱਦਿਆ ਦੇ ਦੱਸੇ ਮੰਡਲਾਂ ਵਿੱਚ। ਮਸਲਨ ਇਹ ਕਿ ਧਰੂ ਆਕਾਸ਼ਾਂ ਵਿੱਚ ਇੱਕ ਸਿਤਾਰਾ ਹੈ ਜੋ ਠੀਕ ਉੱਤਰ ਵੱਲ ਹੈ, ਰਾਤ ਤੱਕ ਸਾਰੇ ਤਾਰੇ ਇਹਦੀ ਪਰਿਕਰਮਾ ਕਰਦੇ ਜਾਪਦੇ ਨੇ। ਭਾਈ ਵੀਰ ਸਿੰਘ ਦਾ ਇਹ ਖੋਜ ਕੀਤੀ ਹੋਈ ਜੋ ਲਿਖ ਦਿੰਦੇ ਥੱਲੇ, ਉਹ ਕਹਿੰਦੇ ਨੇ ਸਾਰੇ ਤਾਰੇ ਕਰਦੇ ਨੇ, ਸਾਡੀ ਪ੍ਰਿਥਵੀ ਤੋਂ ਮਾਨੋ ਇਹ ਸਾਰੇ ਦਿਸਦੇ ਤਾਰਿਆਂ ਦਾ ਕੇਂਦਰ ਹੈ। ਇਹ ਕਿੰਨੀ ਦੂਰ ਹੈ ਕਿ ਇਸ ਦਾ ਪ੍ਰਕਾਸ਼ 50 ਵਰ੍ਹੇ ਵਿੱਚ ਪ੍ਰਿਥਵੀ 'ਤੇ ਪਹੁੰਚਦਾ, ਇੰਨੀ ਦੂਰ ਹੈ ਇੱਥੋਂ ਇਹ। ਇਹਦੇ ਪ੍ਰਕਾਸ਼ ਨੂੰ ਚੱਲਦਿਆਂ ਇੱਕ 50 ਸਾਲ ਕਹਿਣੇ ਸੌਖੇ ਨਹੀਂ ਹਨ, ਇੰਨੀ ਦੂਰ ਹੈ। ਇਹ ਸਾਈਂ ਦੀ ਕੁਦਰਤ ਵਿੱਚ ਸੰਭਵ ਹੈ ਕਿ ਪਵਿੱਤਰ ਅਤੇ ਉੱਚੀਆਂ ਰੂਹਾਂ ਦਾ ਨਿਵਾਸ ਸਥਾਨ ਹੋਵੇ ਅਤੇ ਸਾਡੇ ਮਾਤ ਲੋਕ ਦੇ ਭਗਤ ਧਰੂ ਜੀ ਇੱਥੇ ਮੁਖੀ ਸੱਜਣ ਹੋਣ, ਕਿਉਂਕਿ ਪ੍ਰਹਿਲਾਦ ਜੀ ਅਤੇ ਧਰੂ ਜੀ ਕੋਲ ਮਹਾਰਾਜ ਜਾ ਕੇ ਆਏ। ਇਸੇ ਪ੍ਰਕਾਰ ਹੋਰਨਾਂ ਲੋਕਾਂ ਵਿੱਚ ਸਤਿਗੁਰੂ ਜੀ ਪ੍ਰਹਿਲਾਦ ਆਦਿ ਭਗਤਾਂ ਨੂੰ ਮਿਲੇ ਹੋਣ ਅਤੇ ਆਪ ਉੱਥੇ ਸਾਥੀਆਂ ਸਣੇ ਸੂਖਮ ਸਰੀਰ ਨਾਲ ਗਏ ਹੋਣ। ਅਤੇ ਜੇ ਇਹ ਆਤਮਕ ਮੰਡਲ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਅੰਤ ਵਿੱਚ ਰੂਹ ਦੀ ਤਰੱਕੀ ਅਨੁਸਾਰ ਉਹਦੇ ਨਿਵਾਸ ਦੇ ਟਿਕਾਣੇ ਦਾ ਅਵਸਥਾ ਦੱਸੀ ਹੈ ਕਿ ਇਹ ਧਰਤੀ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਫਿਰ ਸੱਚਖੰਡ ਆਉਂਦਾ। ਗਿਆਨ ਖੰਡ ਵਿੱਚ ਸਤਿਗੁਰੂ ਜੀ ਨੇ ਇਹਨਾਂ ਦੇ ਨਿਵਾਸ ਗਿਣੇ ਨੇ, ਕਾਨ ਗਿਆਨ ਖੰਡ ਵਿੱਚ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ, ਕਈ ਕਰਮ ਭੂਮੀਆਂ ਕਈ ਮੇਰ ਫਿਰ ਸੁਮੇਰ ਪਰਬਤ, ਕੇਤੇ ਧੂਪ ਦੇਸ਼ ਭਾਵ ਨਾਰਦ ਮੁਨੀ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਸਿੱਧ ਨਾਥ ਬੁੱਧ। ਅਤੇ ਉੱਥੇ ਬੜਾ ਤੇਜ ਵੀ ਦੱਸਿਆ ਗਿਆਨ ਪ੍ਰਚੰਡ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਫਿਰ ਕਰਮ ਖੰਡ ਵਿੱਚ ਦੱਸਿਆ ਕਿ ਉੱਥੇ ਕਈ ਲੋਕਾਂ ਦੇ ਜਿਹੜੇ ਨਾ, ਤਿੱਥੇ ਭਗਤ ਵਸੈ ਕੇ ਲੋਹ, ਉੱਥੇ ਕਈ ਲੋਕਾਂ ਦੇ ਥਾਵਾਂ ਦੇ ਭਗਤ ਵੱਸਦੇ ਨੇ। ਸੋ ਇਹ ਜਪਜੀ ਸਾਹਿਬ ਦੀ ਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੀੜੀ ਪਹੁੰਚੀ ਸੀ 12 ਸੀੜੀਆਂ ਵਾਲੀ, ਜਿਹਦੇ 'ਚ ਸਿਰਫ ਨਿਰੋਲ ਗਿਆਨ ਹੀ ਗਿਆਨ ਹੈ, ਉਹਦੇ ਵਿੱਚ ਇਹ ਚੀਜ਼ ਆਪਾਂ ਦੱਸੀ ਵੀ ਹੋਈ ਹੈ। ਸੋ ਇਹਨਾਂ ਆਤਮਕ ਮੰਡਲਾਂ ਵਿੱਚ ਗੁਰੂ ਜੀ ਭਗਤਾਂ ਨੂੰ ਉਹਨਾਂ ਦੇ ਆਪਣੇ ਆਪਣੇ ਤਰੱਕੀ ਦੇ ਟਿਕਾਣਿਆਂ ਮੁਝ ਮਿਲੇ ਨੇ। ਧਰੂ ਮਿਲਾਪ ਦੇ ਪਿੱਛੋਂ ਆਪ ਸੱਚਖੰਡ ਮਹਾਰਾਜ ਪਹੁੰਚੇ ਨੇ। ਸੋ ਧਰੂ ਦਾ ਟਿਕਾਣਾ ਕਰਮਖੰਡ ਵਿੱਚ ਹੋਣਾ, ਤਿੱਥੇ ਭਗਤ ਵਸੈ ਕੇ ਲੋ, ਇਹ ਜਪਜੀ ਸਾਹਿਬ ਨਿਰਣਾ ਕਰ ਦਿੰਦਾ ਇਹਨਾਂ ਚੀਜ਼ਾਂ ਦਾ। ਉੱਥੇ ਸਾਰੇ ਭਗਤ ਹੀ ਵੱਸਦੇ ਨੇ, ਕਿਉਂਕਿ ਧਰੂ ਜੀ ਸ਼੍ਰੋਮਣੀ ਭਗਤਾਂ ਵਿੱਚੋਂ ਹੋਏ ਨੇ, ਇਸ ਕਰਕੇ ਉਹ ਕਰਮਖੰਡ ਦੇ ਭਗਤਾਂ ਵਿੱਚ ਸਮਝਣੇ ਚਾਹੀਦੇ ਨੇ। ਤਾਂ ਇਸੇ ਪ੍ਰਕਾਰ ਇੱਥੇ ਗੁਰੂ ਜੀ ਨੇ ਬਾਲੇ ਮਰਦਾਨੇ ਨੂੰ ਛੱਡ ਦਿੱਤਾ ਸੀ ਇਸ ਵਿਚਾਰ ਲਈ ਕਿ ਆਪ ਦੇਹ ਨਾਲ ਕੀਕੂ ਅਗਲੇ ਮੰਡਲਾਂ ਵਿੱਚ ਗਏ ਨੇ। ਫਿਰ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰ ਦੇ ਅਧਿਆਏ 1-8 ਦੀ ਟੂਕ ਵਿੱਚ ਦੱਸ ਆਏ ਨੇ। ਸੋ ਆਪ ਸੱਚਖੰਡ ਗਏ, ਸੱਚਖੰਡ ਦਾ ਹਾਲ ਦੱਸਣਾ। ਗੁਰੂ ਜੀ ਨੇ ਕਿਹਾ ਕਿ ਨਾਨਕ ਕਥਨ ਕਰੜਾ ਸਾਰ, ਉਹ ਫਿਰ ਜਪਜੀ ਸਾਹਿਬ ਦੇ ਅਖੀਰ ਤੇ ਲਿਖ ਦਿੱਤਾ। ਸੋ ਕਵੀ ਜੀ ਨੇ ਅੱਗੇ ਚੱਲ ਕੇ ਆਪਣੇ ਖਿਆਲ ਤੇ ਵਾਕਫੀਅਤ ਦੀ ਸੁੰਦਰਤਾ ਦੇ ਸਮਾਨ ਗਿਣ ਕੇ ਕੁਛ ਸੱਚਖੰਡ ਦੀ ਛਵੀ ਦਾ ਨਕਸ਼ਾ ਬੰਨਣ ਦਾ ਯਤਨ ਕੀਤਾ। ਉਂਝ ਸੱਚਖੰਡ ਕੋਈ ਦੇਸ਼ ਕਾਲ ਦੀ ਥਾਂ ਨਹੀਂ, ਉਹ ਸਾਰੇ ਹੈ ਤੇ ਸਾਰੇ ਦਾ ਕੇਂਦਰ ਹੈ। ਉਸ ਵਿੱਚ ਸਭ ਕੁਛ ਹੈ ਤੇ ਸਾਰਾ ਕੁਝ ਉਹਦੇ ਅੰਤਰਭੂਤ ਹੈ। ਇਉਂ ਭਾਈ ਵੀਰ ਸਿੰਘ ਨੇ ਆਪਣੀ ਖੋਜ ਕਰਕੇ ਆਮ ਸਾਨੂੰ ਸਮਝਾਉਣ ਲਈ ਇਹ ਚੀਜ਼ ਪ੍ਰਗਟ ਕਰਕੇ ਲਿਖ ਦਿੱਤੀ ਹੈ। ਜੇ ਆਪਾਂ ਚਾਹੁੰਦੇ ਹਾਂ ਆਪਾਂ ਇਹ ਥਾਂ ਸਾਰੇ 'ਤੇ ਜਾਣਾ, ਫਿਰ ਆਪਾਂ ਕੋਲ ਟਾਈਮ ਨਹੀਂ ਗਾ ਇੰਨਾ। ਜੇ ਟਾਈਮ ਹੈ ਕਿਸੇ ਕੋਲ ਹੈ, ਉਹ 125,000 ਜਪਜੀ ਸਾਹਿਬ ਦਾ ਪਾਠ ਕਰੋ, 125,000 ਜਪਜੀ ਸਾਹਿਬ ਨਾਲ ਇਸ ਮੰਡਲ ਤੱਕ ਚਲੇ ਜਾਈਦਾ। ਤਾਂ ਜਿਹੜੇ ਮਹਾਂਪੁਰਖਾਂ ਨੇ ਕੀਤੇ ਨੇ ਉਹ ਪਹੁੰਚੇ ਵੀ ਨੇ, ਮੂਲ ਮੰਤਰ ਦੇ ਅਭਿਆਸ ਨਾਲ ਇੱਥੇ ਤੱਕ ਪਹੁੰਚ ਜਾਈਦਾ। ਪਰ ਇੱਥੇ ਤੱਕ ਪਹੁੰਚਣ ਲਈ ਕਿਸੇ ਕੋਲ ਟਾਈਮ ਨਹੀਂ, ਆਪਾਂ ਸਿਰਫ ਸੁਣ ਸਕਦੇ ਹਾਂ। ਕੋਈ ਵਿਅਕਤੀ ਹੈ ਜੋ ਇੰਨਾ ਅਭਿਆਸ ਕਰਕੇ ਇੰਨੇ ਉੱਚੇ ਮੰਡਲਾਂ ਵਿੱਚ ਪਹੁੰਚ ਸਕਦਾ ਹੈ?
ਗੁਣ ਸਿਮਰੈ ਹੈ ਸਦ ਸੁਖ ਨਿਧਾਨ ਕੇ।
ਉਹ ਹਮੇਸ਼ਾ ਜੋ ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਯਾਦ ਕਰਦਾ ਹੈ, ਜੋ ਪ੍ਰਹਿਲਾਦ ਹੈ।
ਦੇਖ ਕੇ ਸਾਗਤ ਤਰਹਿ ਨਿਜ ਪਾਹੋ।
ਸੋ ਉਹਦੇ ਜਿਹੜੀ ਸ਼ਕਤੀ ਆ ਉਹ ਆਪਣੇ ਪਾਸ ਰੱਖਦੇ ਨੇ, ਪਾਪ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਕਿਉਂਕਿ ਹਮ ਉਹ ਪਾਸ ਕੀਤੀ ਸੀ ਨਾਮ ਕੇ। ਮਹਾਰਾਜ ਕਹਿੰਦੇ ਜਿਹੜਾ ਨਾਮ ਤੂੰ ਸਿਮਰਿਆ ਨਾ ਉਹੀ ਅਸੀਂ ਸਿਮਰਿਆ ਹੈ। ਆਪਣੇ ਆਪ ਨੂੰ ਕਦੇ ਇਹ ਨਹੀਂ ਸਿੱਧਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕੌਣ ਆ, ਕਹਿੰਦੇ ਮੈਂ ਵੀ ਤਾਂ ਨਾਮ ਜਪਣ ਵਾਲਾ ਹੀ ਹਾਂ। ਪਰਮੇਸ਼ੁਰ ਦੀ ਇਹੀ ਸਿਫਤ ਹੈ ਕਿ ਆਪਣੇ ਆਪ ਨੂੰ ਕਦੇ ਨਹੀਂ ਕਹਿੰਦੇ ਮੈਂ ਪਰਮੇਸ਼ੁਰ ਹਾਂ। ਇਹ ਤਾਂ ਉਸ ਮੰਡਲ ਵਿੱਚ ਜਾ ਕੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਕੌਣ ਹਨ।
ਆਏ ਤੁਮ ਦਰਸ਼ਨ ਕੇ ਚਾਹੋ।
ਫਿਰ ਇਹ ਵੀ ਨਹੀਂ ਕਹਿਣਾ ਕਿ ਅਸੀਂ ਤੈਨੂੰ ਦਰਸ਼ਨ ਦੇਣ ਆਏ ਹਾਂ, ਕਹਿਣਗੇ ਅਸੀਂ ਦਰਸ਼ਨ ਕਰਨ ਆਏ ਹਾਂ ਜੀ।
ਸੁਣਤ ਪ੍ਰਹਿਲਾਦ ਬਚਨ ਉਚਰਾ।
ਸੁਣ ਕੇ ਪ੍ਰਹਿਲਾਦ ਜੀ ਨੇ ਬਚਨ ਕਿਹਾ।
ਕੋ ਵਾਸਨ ਧੋਏ ਉਜਲ ਕਰਾ।
ਇਸ ਤਰ੍ਹਾਂ ਭਾਂਡਾ ਧੋ ਕੇ ਉਜਲ ਕੀਤਾ ਹੈ।
ਕਾਂ ਕੋ ਦੂਧਾ ਚੋਏ ਕਰ ਲੀਨਾ।
ਕਿੱਥੋਂ ਤੁਸੀਂ ਦੁੱਧ ਚੋਇਆ ਹੈ?
ਕੌਣ ਤਾਵ ਸੋ ਤਾਵਨ ਕੀਨਾ।
ਇਹ ਹੁਣ ਅੰਤਰੀਵ ਗੱਲਾਂ ਨੇ ਸਾਰੀਆਂ, ਕਿਹੜੇ ਤਾਉ ਦੇ ਨਾਲ ਦੁੱਧ ਨੂੰ ਤਾਉਣਾ ਕੀਤਾ ਹੈ?
ਕੌਣ ਸਮਾਇਨ ਤਾ ਮਹਿ ਪਾਇਆ।
ਉਹਦੇ ਵਿੱਚ ਜਾਗ ਕਿਹੜਾ ਲਾਇਆ ਹੈ?
ਕੌਣ ਥਾਨ ਦੁੱਧ ਰੱਖ ਜਮਾਇਆ।
ਕਿਹੜੇ ਥਾਂ ਦੇ ਉੱਤੇ ਉਹ ਦੁੱਧ ਨੂੰ ਰੱਖ ਕੇ ਜਮਾਇਆ ਹੈ?
ਕਿਸ ਵਿੱਚ ਮਥ ਕੇ ਕਾਢੋ ਮੱਖਣ।
ਇਸ ਤਰੀਕੇ ਨਾਲ ਨੂੰ ਰਿੜਕ ਕੇ ਮੱਖਣ ਕੱਢਿਆ ਹੈ।
ਹੁਣ ਕੈਸੇ ਕੀਨੋ ਤੁਮ ਚਾਖਣ।
ਫਿਰ ਉਸ ਮੱਖਣ ਨੂੰ ਕਿਵੇਂ ਖਾਣਾ ਕੀਤਾ ਹੈ?
ਕਹੀਏ ਸਭ ਮੋਕੋ ਵਿਚਾਰਾ।
ਇਹ ਗੁਪਤ ਗੱਲ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ, ਇਹ ਸਾਰਾ ਉਹੀ ਸ਼ਬਦ ਹੈ। ਇਸ ਤਰ੍ਹਾਂ ਦੇ ਅੰਤਰੀ ਭਾਵ ਦੇ ਵਿੱਚ ਇਹ ਆਪੇ ਭਾਂਡੇ ਸਾਜਿਆਂ ਨੇ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਮਨਿਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਇਹ ਉਹੋ ਜਿਹੇ ਇਸ਼ਾਰੇ ਮਾਤਰ ਤਰੀਕੇ ਨਾਲ, ਕਿਉਂਕਿ ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ। ਆਮ ਤੌਰ 'ਤੇ ਆਪਾਂ ਕਦੇ ਬਹੁਤ ਜ਼ਿਆਦਾ ਅਵਸਥਾ ਵਿੱਚ ਉੱਚੇ ਮਹਾਤਮਾ ਬ੍ਰਹਮ ਗਿਆਨੀ ਨੂੰ ਮਿਲੇ ਨਹੀਂ, ਬਹੁਤ ਘੱਟ। ਉਹਨਾਂ ਦੇ ਇਸ਼ਾਰੇ ਜੇ ਹੁੰਦੇ ਨੇ ਇਸ ਤਰ੍ਹਾਂ ਦੇ, ਉਹ ਇਸ਼ਾਰੇ ਨੂੰ ਸਮਝਣਾ ਆਮ ਵਿਅਕਤੀ ਦੇ ਹਿਸਾਬ ਕਿਤਾਬ ਤੋਂ ਪਰੇ ਹੁੰਦਾ। ਜੇ ਅਸੀਂ ਵੀ ਬਹੁਤ ਮਹਾਂਪੁਰਖਾਂ ਦੀ ਸੰਗਤ ਕੀਤੀ ਕਰਕੇ ਬ੍ਰਹਮ ਗਿਆਨੀ ਅੱਗਿਓਂ ਜੋ ਕੋਈ ਕੁਐਸਚਨ ਕਰਦੇ ਨੇ ਜਾਂ ਬੋਲਦੇ ਨੇ, ਕੁਛ ਕਹਿੰਦੇ ਨੇ, ਉਹ ਆਮ ਬੰਦਾ ਬਾਅਦ 'ਚ ਸਾਨੂੰ ਪੁੱਛਦਾ ਹੁੰਦਾ ਇਹ ਕੀ ਕਹਿੰਦੇ ਸੀ, ਇਹ ਸਾਨੂੰ ਤਾਂ ਸਮਝ ਨਹੀਂ ਲੱਗੀ। ਬਸ ਇਹ ਇਸ ਤਰ੍ਹਾਂ ਹੀ ਬਚਨ ਕਰਦੇ ਹੁੰਦੇ ਨੇ, ਉਹ ਬੈਠੇ ਬੈਠੇ ਕੋਈ ਇਹੋ ਜਿਹਾ ਬਚਨ ਕਰ ਰਹੇ ਭਾਈ, ਉਹ ਫਿਰ ਉਹ ਨਹੀਂ ਮਿਲਿਆ ਨਹੀਂ ਜੀ, ਲਓ ਇਹ ਕੀ ਪਤਾ ਲੱਗਿਆ ਕੀ ਬੋਲ ਗਏ ਜਾਂ ਉਹ ਕੀ ਬੋਲ ਗਿਆ ਅੱਗਿਓਂ, ਉਹ ਹੋ ਗਿਆ ਤੇਰਾ ਹਾਂ ਜੀ। ਉਹ ਅੰਤਰੀ ਅਵਸਥਾ ਬਾਰੇ ਪੁੱਛਦੇ ਹੁੰਦੇ ਵੀ ਉਹ ਅੰਦਰੋਂ ਜੁੜਿਆ ਕਿ ਨਹੀਂ ਜੁੜਿਆ ਹਲੇ। ਇਸ ਤਰ੍ਹਾਂ ਦੀਆਂ ਕਈ ਪ੍ਰਕਾਰ ਦੀਆਂ, ਇਹਨੂੰ ਕਹਿੰਦੇ ਅੰਤਰੀ ਭਾਵ। ਇਹ ਭਗਤਾਂ ਦੀ ਬਾਣੀ ਜਦੋਂ ਆਵੇਗੀ ਸਵੇਰ ਦੀ ਕਥਾ 'ਚ ਗੌੜੀ ਰਾਗ ਦੀ, ਉਦੋਂ ਅੰਤਰੀਵ ਅਰਥ ਬਹੁਤ ਆਉਣਗੇ ਉਹਦੇ ਵਿੱਚ। ਇਸ ਤਰ੍ਹਾਂ ਦੇ ਅੰਤਰੀਵ ਭਾਵ ਦੱਸਦੇ ਹਨ।
ਜੇ ਵਿਦਕੀਨੀ ਨੀਕੀ ਕਾਰਾ।
ਜਿਸ ਤਰੀਕੇ ਨਾਲ ਤੁਸੀਂ ਚੰਗੀ ਕਾਰ ਕੀਤੀ ਹੈ।
ਦੋਹਰਾ ਬੋਲੇ ਸ੍ਰੀ ਨਾਨਕ ਤਵੈ ਧਨ ਵਾਸਨ ਕੋ ਧੋ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਪਰਖਣਾ ਸੀ ਅਸਲ ਵਿੱਚ, ਵੀ ਮੈਂ ਇਹੋ ਜਿਹੇ ਢੰਗ ਨਾਲ ਕੁਐਸਚਨ ਕਰਦਾ, ਇਹਨਾਂ ਨੂੰ ਪ੍ਰਸ਼ਨ ਕਰਦਾ, ਜੇ ਤੇ ਪੂਰੇ ਹੋਣਗੇ ਤਾਂ ਤਾਂ ਮੇਰੀ ਗੱਲ ਸਮਝ ਜਾਣਗੇ, ਜੇ ਪੂਰੇ ਨਾ ਹੋਣਗੇ ਫਿਰ ਜਵਾਬ ਨਾ ਦੇਣਗੇ। ਉਹਨੇ ਕਿਹਾ ਸੀ ਵੀ ਤੁਸੀਂ ਜਿਹੜਾ ਹੈ ਭਾਂਡਾ ਕਿਵੇਂ ਉੱਜਲ ਕੀਤਾ ਹੈ, ਉਹ 'ਚ ਦੁੱਧ ਕਿਹੜਾ ਪਾਇਆ। ਹੁਣ ਗੁਰੂ ਸਾਹਿਬ ਦਾ ਜਵਾਬ ਦੇ ਕੇ ਤਸੱਲੀ ਕਰਾਉਂਦੇ ਨੇ, ਬੋਲੇ ਸ਼੍ਰੀ ਨਾਨਕ ਤਬਹਿ ਤਨ ਬਾਸਨ ਕੋ ਧੋਏ। ਸਰੀਰ ਰੂਪੀ ਜਿਹੜਾ ਬਾਸਨ ਹੁੰਦਾ ਭਾਂਡਾ, ਆਪੇ ਭਾਂਡੇ ਸਾਜਨ, ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਅਰਥਾਂ ਸੰਯੁਕਤ ਕੀਤਾ ਹੁੰਦਾ, ਇਹ ਗੱਲਾਂ ਉਹਨਾਂ ਨੂੰ ਫਿਰ ਸਮਝ ਲੱਗ ਜਾਂਦੀਆਂ। ਜਿਹਨ ਜਪਜੀ ਸਾਹਿਬ ਵੀ ਨਹੀਂ ਕਦੇ ਪੜ੍ਹਿਆ ਉਹ ਤਰਕ ਖੜੀ ਕਰ ਲੈਂਦਾ। ਆ ਭਾਈ ਵੀਰ ਸਿੰਘ ਨੇ ਦੇਖੋ ਜਪਜੀ ਸਾਹਿਬ 'ਚੋਂ ਸਾਰੀਆਂ ਚੀਜ਼ਾਂ ਕੱਢ ਕੇ ਦੱਸ ਦਿੱਤੀਆਂ ਕਿ ਕਿੱਥੇ ਕਿੱਥੇ ਲਿਖੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਪਹਿਲਾਂ ਅਸੀਂ ਸਰੀਰ ਰੂਪੀ ਬਰਤਨ ਨੂੰ ਸ਼ੁੱਧ ਕੀਤਾ ਹੈ।
ਤੇਨ ਖਮਾ ਕੇ ਪਾਸਤੇ ਦੁੱਧ ਸੰਤੋਖ ਹੈ ਚੋਏ।
ਫਿਰ ਅਸੀਂ ਕਹਿੰਦੇ ਦੁੱਧ ਕਿੱਥੋਂ ਲਿਆ, ਧੇਨ ਹੁੰਦੀ ਗਊ, ਖਿਮਾ ਰੂਪੀ ਗਊ, ਕਿਸੇ ਨੂੰ ਖਿਮਾ ਕਰ ਦੇਣਾ, ਖਿਮਾ ਰੂਪੀ ਗਊ ਦੇ ਕੋਲੋਂ ਅਸੀਂ ਦੁੱਧ ਕਿਹੜਾ ਲਿਆ, ਸੰਤੋਖ ਦਾ ਦੁੱਧ ਲਿਆ। ਇਹ ਹੁਣ ਅੰਤਰੀ ਭਾਵ ਨੇ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ।